गुरु रुप्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है जोनेशरो नुगोची। आओ उसका अगला हिस्सा सरवण करने की कोशिश करिए जी। लड़ी नू जोड़न लई पिछले भाग विच असी पढ़िया कि स्टेशन मास्टर नुगोची नू छोटे मोटे काम ते लाई रखदा। इस विच कमरा गर्म रखण लई अंगीठी विच कोले पाउणा, सुनेहे लै के जाणा ते स्टेशन मास्टर दी पत्नी लई बाजारों घर दा समान अते सब्जी भाजी खरीद के लियाउणा वी हुंदा। मिस्टर नुगोची ने कदे भी बुरा नहीं सी मनाया, पर उसदे हाथ अते मूँह कालख अते धुएं नाल काले हो जांदे अते ओह इक झोका ही जापदा। कलर्क तां जापदा ही नहीं सी। क्योटो पुजण ते जिथे मास्टर नुगोची ने डेरा लाया सी, ਉਹ ਇੱਕ ਛੋਟੇ ਜਿਹੇ ਕੱਦ ਦੀ ਅਤੇ ਕਮਜ਼ੋਰ ਜਿਹੀ ਜਾਪਾਨੀ ਔਰਤ ਦਾ ਘਰ ਸੀ। ਉਹ ਗਰੀਬ ਸੀ ਅਤੇ ਉਮਰ ਦੀ ਵੀ ਵੱਡੀ ਸੀ, ਕਿਉਂਕਿ ਇਸ ਮਹਿਮਾਨ ਦਾ ਆਉਣਾ ਉਸ ਬੁੱਢੀ ਲਈ ਸ਼ੁਭ ਸਾਬਤ ਹੋਇਆ ਸੀ। ਉਹ ਉਸਦੀ ਬਹੁਤ ਧਿਆਨ ਨਾਲ ਦੇਖਭਾਲ ਕਰਦੀ ਸੀ। ਜਿਸ ਦਿਨ ਮਿਸਟਰ ਨੁਗੋਚੀ ਇਸ ਘਰ ਵਿੱਚ ਆਏ, ਉਸੇ ਦਿਨ ਹੀ ਦੋ ਹੋਰ ਮਹਿਮਾਨ ਆ ਗਏ। ਮਿਸਟਰ ਨੁਗੋਚੀ ਦਾ ਅੰਗਰੇਜ਼ੀ ਬੋਲੀ ਦਾ ਗਿਆਨ ਬਹੁਤ ਲਾਭਦਾਇਕ ਸਾਬਤ ਹੋਇਆ। ਉਹ ਇੱਕ ਪੇਂਟਰ ਸੀ। ਉਸਨੇ ਆਪਣੀ ਮਕਾਨ ਮਾਲਕਣ ਲਈ ਕਈ ਤਸਵੀਰਾਂ ਬਣਾਈਆਂ ਜੋ ਪਰਦੇਸੀ ਮਹਿਮਾਨਾਂ ਨੂੰ ਬਹੁਤ ਪਸੰਦ ਆਈਆਂ। ਹੌਲੀ ਹੌਲੀ ਇਸ ਥਾਂ ਵਿੱਚ ਬਹੁਤ ਵਾਧਾ ਹੋ ਗਿਆ। ਇੱਕ ਸਾਲ ਦੇ ਅਰਸੇ ਵਿੱਚ ਹੀ ਇਹ ਉਹਨਾਂ ਪਰਦੇਸੀਆਂ ਲਈ ਹੋਟਲ ਦਾ ਰੂਪ ਧਾਰ ਗਈ, ਜਿਹੜੇ ਜਾਪਾਨ ਦੀਆਂ ਸੰਸਥਾਵਾਂ ਅਤੇ ਚੀਜ਼ਾਂ ਵਸਤਾਂ ਦਾ ਗਿਆਨ ਪ੍ਰਾਪਤ ਕਰਨਾ ਲੋਚਦੇ ਸਨ, ਅਤੇ ਉਹ ਵੀ ਬਿਨਾਂ ਕਿਸੇ ਦੋਸਤ ਨੂੰ ਵਿੱਚ ਪਾਇਆ ਅਤੇ ਬਿਨਾਂ ਕਿਸੇ ਦੋ ਭਾਸ਼ੀਆਂ ਨੇ ਟਰਾਂਸਲੇਟਰ ਦੇ। ਮਿਸਟਰ ਨੁਗੋਚੀ ਮਹਿਮਾਨਾਂ ਲਈ ਸਾਕਾਰ ਜਾਪਾਨੀ ਸੀ। ਕਈ ਅਮਰੀਕਨ ਦੋਸਤਾਂ ਨੇ ਨੁਗੋਚੀ ਨੂੰ ਉੱਥੇ ਪਛਾਣ ਲਏ। ਇਹ ਉਹਨਾਂ ਲਈ ਇੱਕ ਅਚੰਬੇ ਦੀ ਗੱਲ ਸੀ। ਮਿਸਟਰ ਨੁਗੋਚੀ ਦੇ ਉੱਥੇ ਹੋਣ ਕਰਕੇ ਹੋਟਲ ਦੂਰ ਦੂਰ ਮਸ਼ਹੂਰ ਹੋ ਗਿਆ। ਕਿਉਟੋ ਵਿੱਚੋਂ ਇੱਕ ਨਦੀ ਲੰਘਦੀ ਸੀ, ਉਸਦੇ ਪਾਰ ਇੱਕ ਪਹਾੜੀ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਲਾਲ ਰੰਗ ਦੇ ਸ਼ਾਨਦਾਰ ਮੰਦਰ ਉਸ ਪਹਾੜੀ 'ਤੇ ਲਾਲਾਂ ਵਾਂਗ ਜੜੇ ਹੋਏ ਹੋਣ। ਸੂਰਜ ਢਾਲਣ 'ਤੇ ਜਦੋਂ ਮੰਦਰਾਂ ਦੀਆਂ ਘੰਟੀਆਂ ਵੱਜਦੀਆਂ ਤਾਂ ਮਿਸਟਰ ਨੁਗੋਚੀ ਆਪਣੀ ਮਕਾਨ ਮਾਲਕਣ ਦੀ ਛੋਟੀ ਜਿਹੀ ਬੱਚੀ ਨੂੰ ਗੋਦੀ ਵਿੱਚ ਲੈ ਕੇ ਕਹਾਣੀਆਂ ਸੁਣਾਉਂਦਾ। ਸਭ ਤੋਂ ਵੱਧ ਰੋਚਕ ਕਹਾਣੀ ਉਸਦੀ ਆਪਣੀ ਜੀਵਨ ਕਹਾਣੀ ਹੀ ਸੀ, ਜਿਸ ਨੂੰ ਸੁਣ ਕੇ ਉਸ ਬੱਚੀ ਦੀ ਆਤਮਾ ਰੁਸ਼ਨਾ ਜਾਂਦੀ। ਮਿਸਟਰ ਨੁਗੋਚੀ ਨੇ ਆਪਣੀ ਜੀਵਨ ਕਹਾਣੀ ਇੰਨੇ ਵੇਰਵੇ ਨਾਲ ਸੁਣਾਈ ਕਿ ਉਸ ਲੜਕੀ ਨੇ ਜ਼ਿੰਦਗੀ ਦਾ ਤੱਤ ਲੱਭ ਲਿਆ ਅਤੇ ਜਾਪਾਨ ਦੀ ਇੱਕ ਮਹਾਨ ਔਰਤ ਬਣਨ ਦਾ ਸੰਕਲਪ ਕੀਤਾ। ਉਸਨੇ ਆਪਣੀ ਮਾਂ ਨੂੰ ਪ੍ਰੇਰ ਲਿਆ ਅਤੇ ਸਕੂਲ ਜਾਣ ਲੱਗ ਪਈ। ਮਿਸਟਰ ਨੁਗੋਚੀ ਉਸਨੂੰ ਪੜ੍ਹਾਉਂਦੇ ਸਨ, ਜਿਵੇਂ ਕਿ ਭਵਿੱਖਬਾਣੀ ਕੀਤੀ ਸੀ। ਉਸਨੇ ਪੜ੍ਹਾਈ ਵਿੱਚ ਬਹੁਤ ਤਰੱਕੀ ਕੀਤੀ ਅਤੇ ਆਪਣੀ ਕਲਾਸ ਵਿੱਚ ਵੀ ਚਮਕੀ। ਕੁਮਾਰੀ ਯੁਵਾ ਸ਼ਾਸਨ ਬਾਅਦ ਵਿੱਚ ਟੋਕੀਓ ਦੀ ਔਰਤਾਂ ਦੀ ਯੂਨੀਵਰਸਿਟੀ ਵਿੱਚ ਦਾਖਲ ਹੋਈ। ਉਹ ਆਪਣੇ ਸਮੇਂ ਦੀਆਂ ਉੱਚ ਕੋਟੀ ਦੀਆਂ ਬੁੱਧੀਮਾਨ ਇਸਤਰੀਆਂ ਵਿੱਚੋਂ ਸੀ। ਸਾਹਿਤ ਦੇ ਖੇਤਰ ਵਿੱਚ ਉਹ ਇੱਕ ਮਹਾਨ ਅਤੇ ਨਾਮਵਰ ਹਸਤੀ ਸੀ। ਬੋਧੀ ਰਿਸ਼ੀ ਮਿਸਟਰ ਨੁਗੋਚੀ ਨੇ ਆਪਣੀ ਰਿਹਾਇਸ਼ ਦੀ ਥਾਂ ਨੂੰ ਬੇਮਿਸਾਲ ਖੁਸ਼ਹਾਲੀ ਨਾਲ ਹੀ ਭਾਗ ਨਹੀਂ ਲਾਏ। ਉਸਨੇ ਆਪਣੀ ਮਕਾਨ ਮਾਲਕਣ ਦੀ ਬੇਟੀ ਕੁਮਾਰੀ ਯੁਵਾ ਸ਼ਾਸਨ ਬਾਰੇ ਭਵਿੱਖਬਾਣੀ ਕਰਕੇ ਅਤੇ ਪਹਿਲੀ ਉਮਰ ਵਿੱਚ ਹੀ ਵਡਮੁੱਲੇ ਅਤੇ ਮਹੱਤਵਪੂਰਨ ਸੁਝਾਅ ਦੇ ਕੇ ਉਸਨੂੰ ਇੱਕ ਮਹਾਨ ਔਰਤ ਬਣਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਿਸਟਰ ਨੁਗੋਚੀ ਨੇ ਉਸਨੂੰ ਲਗਾਤਾਰ ਬੱਚਿਆਂ ਦੀ ਤਰ੍ਹਾਂ ਸਾਂਭਿਆ ਸੀ। ਅਤੇ ਜਦੋਂ ਮੈਂ ਉਸਨੂੰ ਕਈ ਸਾਲਾਂ ਬਾਅਦ ਉਸਦੀ ਪੱਕੀ ਹੋਈ ਉਮਰ ਵਿੱਚ ਮਿਲਿਆ ਤਾਂ ਉਸ ਮਿਸ ਯੁਵਾ ਸ਼ਾਸਨ ਦੀ ਬਹੁਤ ਤਾਰੀਫ ਕੀਤੀ। ਉਸ ਅਨੁਸਾਰ ਉਹ ਜਾਪਾਨ ਦੀ ਇੱਕੋ ਇੱਕ ਔਰਤ ਸੀ, ਜਿਸ ਵਿੱਚ ਪੂਰਬ ਅਤੇ ਪੱਛਮ ਦੇ ਸੱਭਿਆਚਾਰ ਦੇ ਸਭ ਤੋਂ ਵਧੀਆ ਤੱਤ ਸਮੋਏ ਹੋਏ ਸਨ। ਉਹ ਆਪਣੇ ਅਸਲ ਜਾਪਾਨੀ ਪਹਿਰਾਵੇ ਵਿੱਚ ਇੰਨੀ ਸਾਦੀ ਲੱਗਦੀ ਸੀ ਕਿ ਉਸਨੇ ਆਪਣੀ ਵਿਧਵਤਾ ਅਤੇ ਸੱਭਿਆਚਾਰ ਦੂਸਰਿਆਂ ਦੀਆਂ ਨਜ਼ਰਾਂ ਤੋਂ ਬੜੀ ਖੂਬੀ ਨਾਲ ਆਪਣੀ ਕਲਾਤਮਕ ਸਾਦਗੀ ਹੇਠ ਛੁਪਾਏ ਹੋਏ ਸਨ। ਉਸ ਵਿੱਚ ਪੜ੍ਹਿਆਂ ਲਿਖਿਆਂ ਵਾਲੀ ਕੋਈ ਵਿਸ਼ੇਸ਼ਤਾ ਨਹੀਂ ਸੀ। ਉਹ ਇੱਕ ਸਾਧਾਰਨ ਪੇਂਡੂ ਲੜਕੀ ਜਾਪਦੀ ਸੀ, ਜਿਸ ਦਾ ਕੋਮਲ ਭਾਵੀ ਚਿਹਰਾ ਆਪਣੀ ਜ਼ਿਹਨੀ ਇਕਾਗਰਤਾ ਕਰਕੇ ਲੋਕਾਂ ਨੂੰ ਆਕਰਸ਼ਿਤ ਕਰਦਾ ਸੀ। ਵਿਧਵਤਾ ਦੇ ਕਿਸੇ ਤਰ੍ਹਾਂ ਦੇ ਦਿਖਾਵੇ ਤੋਂ ਬਿਨਾਂ ਹੀ ਉਸਦੀ ਹਾਜ਼ਰੀ ਵਿੱਚ ਲੋਕ ਜਿਵੇਂ ਕੀਲੇ ਜਾਂਦੇ ਸਨ। ਜੋ ਲੋਕ ਵੀ ਇਸ ਬੋਧੀ ਦੇ ਸੰਪਰਕ ਵਿੱਚ ਆਉਂਦੇ ਸਨ ਉਹ ਸਭਿਆ ਅਤੇ ਖੁਸ਼ਹਾਲ ਹੋ ਜਾਂਦੇ, ਭਾਵੇਂ ਉਹ ਹਰ ਰਾਤ ਹੀ ਸ਼ਰਾਬ ਦਾ ਇੱਕ ਹਾੜਾ ਪੀਂਦਾ, ਪਰ ਫਿਰ ਵੀ ਮਿਸਟਰ ਨੋਗੋਚੀ ਇੱਕ ਮਹਾਤਮਾ ਸੀ। ਇਸ ਤਰ੍ਹਾਂ ਇੱਕ ਗਰੀਬ ਕਲਰਕ ਦੇ ਭੇਸ ਵਿੱਚ ਉਹ ਲਗਭਗ 2 ਸਾਲ ਕਿਓਟੋ ਵਿੱਚ ਅਜਨਬੀਆਂ ਦੀ ਤਰ੍ਹਾਂ ਰਿਹਾ। ਉਹ 5 ਯੈਨਾਂ ਨਾਲ ਹੀ ਮਹੀਨਾ ਭਰ ਗੁਜ਼ਾਰਾ ਕਰਦਾ ਅਤੇ ਬਾਕੀ ਦੇ 10 ਯੈਨ ਆਪਣੀ ਮਾਂ ਨੂੰ ਭੇਜਦਾ। ਉਹ ਵੀ ਸਮਾਦ ਵਿੱਚ ਰਹਿੰਦਾ। ਉਸਨੂੰ ਤਾਂ ਪੈਸਿਆਂ ਦੀ ਲੋੜ ਨਹੀਂ ਸੀ, ਉਸਨੂੰ ਨਾ ਤਾਂ ਪੈਸਿਆਂ ਦੀ ਲੋੜ ਸੀ, ਨਾ ਕੱਪੜਿਆਂ ਦੀ ਅਤੇ ਨਾ ਹੀ ਰੋਟੀ ਦੀ। ਇੱਕ ਦਿਨ ਜਦੋਂ ਬਾਹਰ ਬਰਫ਼ ਪੈ ਰਹੀ ਸੀ ਤਾਂ ਆਮ ਦੀ ਤਰ੍ਹਾਂ ਹੀ ਨਗੋਚੀ ਸਟੇਸ਼ਨ ਮਾਸਟਰ ਦੇ ਕਮਰੇ ਦੀ ਅੰਗੀਠੀ ਵਿੱਚ ਕੋਲੇ ਪਾਉਣ ਵਿੱਚ ਰੁੱਝਿਆ ਹੋਇਆ ਸੀ। ਅਚਾਨਕ ਹੀ ਬਾਹਰੋਂ ਖਿੜਕੀ ਵਿੱਚੋਂ ਉਸਨੂੰ ਬੁਲਾਉਣ ਲਈ ਇੱਕ ਅਮਰੀਕਨ ਆਵਾਜ਼ ਆਈ, ਹੈਲੋ ਮਿਸਟਰ ਨਗੋਚੀ, ਹੈਲੋ ਮਿਸਟਰ ਨਗੋਚੀ, ਤੁਸੀਂ ਇੱਥੇ? ਮਿਸਟਰ ਨਗੋਚੀ ਨੇ ਉੱਪਰ ਦੇਖਿਆ ਤਾਂ ਅਮਰੀਕਾ ਦੀ ਥਿਓਸਾਫੀ ਸਭਾ ਦੇ ਪ੍ਰਧਾਨ ਮਿਸਟਰ ਜੇ ਸਨ। ਮਿਸਟਰ ਨਗੋਚੀ ਛੇਤੀ ਨਾਲ ਅੱਗੇ ਵਧੇ ਅਤੇ ਆਪਣਾ ਕਾਲਖ ਭਰਿਆ ਹੱਥ ਅੱਗੇ ਵਧਾ ਦਿੱਤਾ। ਹੈਲੋ ਮਿਸਟਰ ਜੇ, ਤੁਸੀਂ ਇੱਥੇ ਕਿਵੇਂ? ਸਾਡਾ ਇਸ ਦੁਨੀਆ ਵਿੱਚ ਫਿਰ ਕਿਵੇਂ ਮੇਲ ਹੋ ਗਿਆ ਅਤੇ ਜ਼ਿੰਦਗੀ ਵਿੱਚ ਦੋਸਤਾਂ ਨੂੰ ਦੁਬਾਰਾ ਮਿਲ ਕੇ ਕਿੰਨੀ ਖੁਸ਼ੀ ਹੁੰਦੀ ਹੈ, ਮਿਸਟਰ ਨਗੋਚੀ ਨੇ ਕਿਹਾ। ਆਪਣੀ ਛੋਟੀ ਜਿਹੀ ਆਪ ਬੀਤੀ ਸੁਣਾਉਂਦਾ ਉਹ ਕਹਿਣ ਲੱਗਾ, ਜ਼ਿੰਦਗੀ ਵਿੱਚ ਮੈਂ ਜੋ ਕੁਝ ਵੀ ਹਾਂ ਉਸਦੀ ਮੈਂ ਕਦੇ ਸ਼ਰਮ ਮਹਿਸੂਸ ਨਹੀਂ ਕੀਤੀ। ਜਦੋਂ ਮੈਨੂੰ ਮਿਸਟਰ ਜੇ ਨੇ ਬੁਲਾਇਆ ਤਾਂ ਮੈਂ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਦਾ ਵੀ ਹਾਂ ਉਸੇ ਤਰ੍ਹਾਂ ਹੀ ਉਹ ਮੇਰੇ ਨਾਲ ਹੱਥ ਮਿਲਾਵੇ। ਸਾਨੂੰ ਰਸਮੀ ਨਹੀਂ ਹੋਣਾ ਚਾਹੀਦਾ, ਸਾਨੂੰ ਜੀਵਨ ਦੀ ਸੱਚਾਈ ਨੂੰ ਪਛਾਣਨਾ ਚਾਹੀਦਾ ਹੈ ਅਤੇ ਆਪਣੀ ਆਤਮਾ ਦੀ ਆਵਾਜ਼ ਪਛਾਣਨੀ ਚਾਹੀਦੀ ਹੈ। ਮੈਂ ਸਮਝਦਾ ਹਾਂ ਕਿ ਨਮਸਕਾਰ ਦਾ ਕਰਮ ਸਿਰਫ ਸਰੀਰਕ ਹੀ ਨਹੀਂ ਚਾਹੀਦਾ, ਮੈਂ ਤਾਂ ਸੋਚਦਾ ਹਾਂ ਕਿ ਅਸੀਂ ਆਪਣੀ ਰੂਹ ਤੋਂ ਹੱਥ ਮਿਲਾਈਏ। ਸੋ ਮੈਂ ਆਪਣੇ ਦੋਸਤ ਮਿਸਟਰ ਜੇ ਨਾਲ ਹੱਥ ਮਿਲਾਉਣ ਲਈ ਬਿਨਾਂ ਕਿਸੇ ਤਕਲਫ ਦੇ ਅੱਗੇ ਵਧਿਆ, ਉਵੇਂ ਜਿਵੇਂ ਮੈਂ ਆਪਣੇ ਕਾਲੇ ਹੱਥਾਂ ਅਤੇ ਪਾਟੇ ਕੱਪੜਿਆਂ ਵਿੱਚ ਸੀ। ਮਿਸਟਰ ਜੇ ਨਾਲ ਗੱਲ ਕਰਨ ਲਈ ਮਿਸਟਰ ਨਗੋਚੀ ਬਾਹਰ ਚਲਾ ਗਿਆ। ਮਿਸਟਰ ਜੇ ਨੇ ਉਸਨੂੰ ਕਿਓਟੋ ਵਿੱਚ ਰਹਿਣ ਲਈ ਕਿਸੇ ਚੰਗੀ ਆਰਾਮਦਾਇਕ ਥਾਂ ਦੀ ਦੱਸ ਪਾਉਣ ਬਾਰੇ ਗੱਲ ਕੀਤੀ। ਮਿਸਟਰ ਜੇ, ਜਿੱਥੇ ਮੈਂ ਰਹਿੰਦਾ ਹਾਂ ਉਸ ਤੋਂ ਚੰਗੀ ਥਾਂ ਹੋਰ ਕਿਹੜੀ ਹੋ ਸਕਦੀ ਹੈ, ਨਗੋਚੀ ਨੇ ਕਿਹਾ ਅਤੇ ਰਿਕਸ਼ਾ ਵਾਲੇ ਨੂੰ ਮਿਸਟਰ ਜੇ ਨੂੰ ਆਪਣੇ ਘਰ ਲੈ ਜਾਣ ਦੀ ਹਿਦਾਇਤ ਕੀਤੀ। ਆਪਣੀ ਮਕਾਨ ਮਾਲਕਣ ਦੇ ਨਾਂ ਉਸ ਇੱਕ ਚਿੱਟ ਵੀ ਦੇ ਦਿੱਤੀ। ਕਿਓਟੋ ਦਾ ਸਟੇਸ਼ਨ ਮਾਸਟਰ ਆਪਣੇ ਕਲਰਕ ਨੂੰ ਇੱਕ ਪਰਦੇਸੀ ਨਾਲ ਇਸ ਤਰ੍ਹਾਂ ਘੁਲ ਮਿਲ ਕੇ ਗੱਲ ਕਰਦਿਆਂ ਦੇਖ ਕੇ ਬੜਾ ਹੈਰਾਨ ਹੋਇਆ, ਪਰ ਉਸ ਆਪਣੇ ਮਨ ਹੀ ਸੋਚਿਆ ਕਿ ਇਹ ਸਿਰਫ ਅੰਗਰੇਜ਼ੀ ਜਾਣਨ ਵਾਲੇ ਜਾਪਾਨੀਆਂ ਦੀ ਆਪਣੀ ਅੰਗਰੇਜ਼ੀ ਸੁਧਾਰਨ ਲਈ ਬਾਹਰੋਂ ਆਉਣ ਵਾਲੇ ਨਵੇਂ ਆਦਮੀਆਂ ਨਾਲ ਵਾਕਫੀਅਤ ਬਣਾਉਣ ਦੀ ਉਤਸੁਕਤਾ ਵੀ ਹੋ ਸਕਦੀ ਹੈ। ਫਿਰ ਵੀ ਉਹ ਇਸ ਸੋਚ ਵਿੱਚ ਉਲਝ ਗਿਆ ਜਿਵੇਂ ਹੀ ਮਿਸਟਰ ਨਗੋਚੀ ਆਪਣੇ ਦਫ਼ਤਰ ਵਿੱਚ ਦਾਖਲ ਹੋਇਆ। ਸਟੇਸ਼ਨ ਮਾਸਟਰ ਨੇ ਉਸ ਪਰਦੇਸੀ ਬਾਰੇ ਪੁੱਛਿਆ। ਉਹ ਜਾਣਨਾ ਚਾਹੁੰਦਾ ਸੀ ਕਿ ਉਸਨੇ ਉਸ ਪਰਦੇਸੀ ਨੂੰ ਇੰਨੀ ਬੇਤਕਲਫੀ ਨਾਲ ਕਿਉਂ ਨਮਸਕਾਰ ਕੀਤੀ ਸੀ ਅਤੇ ਉਸਨੇ ਉਸਨੂੰ ਮਿਸਟਰ ਨਗੋਚੀ ਕਹਿ ਕੇ ਕਿਉਂ ਬੁਲਾਇਆ ਸੀ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਦਫ਼ਤਰ ਵਿੱਚ ਦਿੱਤਾ ਹੋਇਆ ਨਾਂ ਤਾਂ ਉਹ ਨਹੀਂ ਹੈ ਜਿਸ ਦੀ ਖਿੜਕੀ ਵਿੱਚ ਦੇ ਲੈ ਜਾਣ 'ਤੇ ਤੁਸੀਂ ਹੁੰਗਾਰਾ ਭਰਿਆ ਸੀ। ਇਸ ਵਿੱਚ ਕੋਈ ਰਹੱਸ ਲੱਗਦਾ ਹੈ, ਤੁਸੀਂ ਕੌਣ ਹੋ? ਸਟੇਸ਼ਨ ਮਾਸਟਰ ਨੇ ਪੁੱਛਿਆ। ਹਜ਼ੂਰ, ਮੈਂ ਤੁਹਾਡਾ ਅਦਨਾ ਜਿਹਾ ਕਲਰਕ ਹਾਂ, ਮਿਸਟਰ ਨਗੋਚੀ ਨੇ ਜਾਪਾਨੀਆਂ ਵਾਂਗ ਇੱਜ਼ਤ ਨਾਲ ਚੁੱਕ ਕੇ ਕਿਹਾ। ਫਿਰ ਉਹ ਪਰਦੇਸੀ ਕੌਣ ਸੀ? ਸਟੇਸ਼ਨ ਮਾਸਟਰ ਨੇ ਪੁੱਛਿਆ। ਉਹ ਮੇਰਾ ਇੱਕ ਪੁਰਾਣਾ ਦੋਸਤ ਹੈ ਜਿਸ ਨਾਲ ਮੇਰੀ ਵਾਕਫੀਅਤ ਅਮਰੀਕਾ ਵਿੱਚ ਹੋਈ ਸੀ। ਇੱਥੇ ਅਸੀਂ ਕਈ ਸਾਲਾਂ ਬਾਅਦ ਮਿਲੇ ਹਾਂ, ਮਿਸਟਰ ਨਗੋਚੀ ਨੇ ਉੱਤਰ ਦਿੱਤਾ। ਸੋ ਤੁਸੀਂ ਅਮਰੀਕਾ ਵੀ ਗਏ ਸੀ? ਕੀ ਫਿਰ ਤੁਸੀਂ ਜ਼ੈਨਿਸ਼ਰੋ ਹੋ? ਉਹ ਮਸ਼ਹੂਰ ਜ਼ੈਨਿਸ਼ਰੋ ਹੋ ਜੋ ਅਮਰੀਕਾ ਵਿੱਚ ਸਾਡੇ ਸ਼ਾਨਦਾਰ ਧਰਮ ਬਾਰੇ ਸਿੱਖਿਆ ਦੇਣ ਲਈ ਗਿਆ ਸੀ? ਸਟੇਸ਼ਨ ਮਾਸਟਰ ਨੇ ਖੁਸ਼ੀ ਵਿੱਚ ਫਾਵੇ ਹੁੰਦਿਆਂ ਕਿਹਾ। ਮਿਸਟਰ ਜ਼ੈਡ ਨਗੋਚੀ ਚੁੱਪ ਚਾਪ ਖੜ੍ਹੇ ਰਹੇ। ਜਦੋਂ ਸਟੇਸ਼ਨ ਮਾਸਟਰ ਬੋਲ ਰਿਹਾ ਸੀ ਉਸ ਦੀਆਂ ਨਜ਼ਰਾਂ ਧਰਤੀ 'ਤੇ ਗੜੀਆਂ ਰਹੀਆਂ। ਮਿਸਟਰ ਨਗੋਚੀ, ਤੁਸੀਂ ਆਪਣਾ ਭੇਸ ਬਦਲ ਕੇ ਪਿਛਲੇ 2 ਸਾਲ ਜੋ ਮੇਰੀਆਂ ਝਾੜਾਂ ਖਾਧੀਆਂ ਹਨ ਉਸ ਨਾਲ ਤੁਸੀਂ ਮੈਨੂੰ ਮੇਰੀਆਂ ਆਪਣੀਆਂ ਨਜ਼ਰਾਂ ਵਿੱਚ ਗਿਰਾ ਦਿੱਤਾ ਹੈ। मैं तुहाडे नाल किन्ना बुरा सलूक करदा रहा हाँ। मैनू नहीं सी पता, नहीं सी पता मैनू कि मैं एक महान कवि, पेंटर, दार्शनिक अते बोधी रिशी नाल अजिहा सलूक कर रहा हाँ। मैनू मुआफ़ कर दे, मैनू इस सारी बदतमीजी लई मुआफ़ कर दे। ये कहिंदिआं स्टेशन मास्टर ने मिस्टर नोगोची दे कदमां हेठों धूड़ लै के अपने मथे अते छाती नूं लाई। वाहिगुरू जी का खालसा, वाहिगुरू जी की।